ਉਹਦੇ ਬੂਟੇ ਉਦੋਂ ਹੀ ਉਖੜਦੇ ਨੇ ਜਦੋਂ ਕੋਈ ਰੱਬ ਦਾ ਪਿਆਰਾ ਨਾਰਾਜ਼ ਹੋ ਜਾਵੇ। ਯਾਦ ਰੱਖਣਾ, ਹਰ ਰਾਜ 84 ਬਲੂ ਸਟਾਰ ਬਲੈਕ ਥੰਡਰ ਕਿਹੜੇ ਬੂਟੇ ਉਖੜੇ ਜਦੋਂ ਰੱਬ ਦੇ ਪਿਆਰਿਆਂ ਤੇ ਨਜਾਇਜ਼। ਜਦੋਂ ਰੱਬ ਦੇ ਪਿਆਰੇ ਦੀ ਬੇਦਬੀ, ਉਦੋਂ ਹੀ ਵੱਡੇ ਵੱਡੇ ਰਾਜਾਂ ਦੇ ਬੂਟੇ ਉਖੜਦੇ ਨੇ, ਪਰਿਵਾਰਾਂ ਦੇ ਵੀ ਉਖੜਦੇ ਨੇ। ਐਡੀ ਸੋਝੀ ਸੀ ਕਿ ਮਹਾਂਪੁਰਸ਼ ਤਾੜਨਾ ਕਰ ਰਹੇ ਨੇ, ਨਾਰਾਜ਼ ਹੋ ਗਏ ਤੇ ਅੰਦਰ ਚੈਨ ਨਹੀਂ ਆਉਣਾ ਤੇ ਮੂੰਹ ਚੋਂ ਨਿਕਲਿਆ ਮਾਫ਼ੀ ਦੇ ਦਿਓ ਜੀ। ਹੁਣ ਚੋਲਾ ਪੈਣਾ ਸ਼ੁਰੂ ਹੋਇਆ ਜੇ, ਇਹ ਆਪਣੇ ਤੇ ਲੈਣਾ ਭਾਈ। ਸਾਖੀਆਂ ਸੁਣੀਆਂ ਤੇ ਜਿੰਨੀ ਵਾਰੀ ਸੁਣੀਏ ਜੀਵਨ ਬਦਲਦਾ ਹੈ। ਹੁਣ ਸ਼ੁਰੂ ਹੋਇਆ ਜੇ ਚੋਲਾ ਪੈਣਾ, ਸਾਡੇ ਵੀ ਪਵੇ, ਰੱਜ ਕੇ ਧੰਨ ਹੋਵੇ ਨਹੀਂ ਨਾ ਹੋਵੇ। ਸਿੱਖ ਕੋਲ ਜਿੰਨੀ ਮਰਜ਼ੀ ਧੰਨ ਵਾਹਿਗੁਰੂ ਦਵੇ ਹੋਵੇ, ਹਿਰਦੇ ਤੇ ਨਾ ਬਹਿ ਜੇ ਆਪ। ਇਹ ਸਟੇਜ ਤੋਂ ਕਹਿਣਾ ਪਿਆ, ਨਾ ਨੀ ਮੈਂ ਲੈਣਾ। ਇੱਕ ਟੇਪਾਂ ਦੀ ਕੰਪਨੀ ਹੈ ਜਿਹਦਾ ਕਰੋੜਾਂ ਦਾ ਕੰਮ ਹੈ, ਅਰਬਾਂ ਦਾ ਕਹਿ ਲਾਓ ਵੀ ਥੋੜਾ। ਟੇਪਾਂ ਦੀ ਕੰਪਨੀ ਹੈ, ਕਰੋੜਾਂ ਤੇ ਅਰਬਾਂ ਦਾ ਕੰਮ ਹੈ ਪਿਆਰਿਓ, ਖਲੇਰਾ ਸਾਰਾ। ਤੇ ਮੈਂ ਹੈਰਾਨ ਹਾਂ ਕਿ ਉਹ ਕੰਪਨੀ ਵਿੱਚ ਕੋਈ ਕੀਰਤਨੀਆ ਜਦੋਂ ਜਾਂਦਾ ਰਿਕਾਰਡਿੰਗ ਲਈ, ਦਾਸ ਚੱਲ ਜੇ, ਅਮਨਦੀਪ ਸਿੰਘ ਚੱਲ ਜੇ, ਲਿਟਲ ਭਾਈ ਚੱਲ ਜਾਣ, ਹੋਰ ਜਿੰਨੇ ਹੋਰ ਕੀਰਤਨੀਆ ਅਨੇਕਾਂ ਰਿਕਾਰਡਿੰਗਾਂ, ਤੇ ਨਿਮਰਤਾ ਇੰਨੀ ਹੈ ਪਿਆਰਿਓ, ਆਪਣੀ ਪੈਂਟ ਹੈ ਨਾ ਥੱਲੋਂ, ਆਮ ਬੰਦਿਆਂ ਵਾਂਗੀ ਉਹਨੇ ਚੁੱਕੀ ਹੋਏਗੀ ਤੇ ਨੰਗੇ ਪੈਰੀ ਜਿੱਥੇ ਹਰਾਉਂਦੇ ਨੇ ਨਾ ਰਿਕਾਰਡਿੰਗ ਵੇਲੇ, ਉਹਨੂੰ ਅੰਗਰੇਜ਼ੀ ਚ ਗੈਸਟ ਹਾਊਸ ਕਹਿੰਦੇ ਨੇ, ਉਹਦੇ ਚ ਰਸੋਈ ਬਣੀ ਹੁੰਦੀ। ਉਹ ਅਰਬਾਂ ਪਤੀ ਏ ਕਰੋੜਾਂ ਪਤੀ, ਪਰ ਕਈ ਵਾਰੀ ਰਸੋਈ ਚ ਨੰਗੇ ਪੈਰੀ ਕੀਰਤਨੀਆਂ ਲਈ ਆਪ ਚੀਜ਼ ਬਣਾਉਂਦਾ ਹੋਏਗਾ। ਮੈਂ ਹੈਰਾਨ ਉਹਨਾਂ ਉਹਦੇ ਹਾਲ ਵੇਖ ਕੇ, ਮੈਂ ਕਿਹਾ ਕਈ ਸਾਡੇ ਸਾਥੀ ਕਈ ਸਾਲ ਸਤਸੰਗ ਸੁਣਨ ਵਾਲੇ ਇੱਥੇ ਨਹੀਂ ਪਹੁੰਚੇ ਨਿਮਰਤਾ ਦੇ ਚੋਲੇ ਚ, ਤੂੰ ਅਰਬਾਂ ਪਤੀ ਹੋ ਕੇ ਵੀ ਇਸ ਚੋਲੇ ਚ ਪਹੁੰਚਿਆ ਹੈ, ਕਿਆ ਬਾਤ ਹੈ। ਇਹ ਵੀ ਦੁਨੀਆਂ ਚ ਹੈਗੇ, ਪੈਂਟ ਤੇ ਪਹੁੰਚੇ ਥੱਲੋਂ ਗਿੱਲੇ ਹੋਏ ਹੋਣ ਤੇ ਉਂਝ ਚੁੱਕੇ ਹੋਣ ਤੇ ਹੋਵੇ ਅਰਬਾਂ ਪਤੀ, ਵੀ ਕੀਰਤਨੀ ਆਏ ਹੋਏ ਨੇ ਗੈਸ ਤੌੜ ਚ, ਮੈਂ ਹੱਥੀ ਸੇਵਾ ਕਰ ਜਿੰਨਾ ਕੁ ਉਹਦੇ ਕੋਲ ਵਿਚਾਰੇ ਕੋਲ ਸਮਾਂ ਨਿਕਲ ਸਕੇ, ਰਜੇਵਾਂ ਬਹੁਤ। ਇਹ ਵੀ ਦੁਨੀਆਂ, ਇਹ ਵੀ ਸੰਸਾਰ ਹੈ। ਉਹਦੇ ਮੂੰਹ ਚੋਂ ਨਿਕਲਿਆ ਸਰਦਾਰ ਦੇ ਜੀ ਮਾਫ਼ੀ ਦੇ ਦਿਓ, ਹੁਣ ਸ਼ੁਰੂ ਹੋਇਆ ਜੇ ਨਿਮਰਤਾ ਦਾ ਚੋਲਾ ਪੈਣਾ। ਧੰਨ ਬੜਾ ਪ੍ਰਸ਼ਾਦੇ, ਤੀਜਾ ਦਿਨ ਹੋ ਗਏ ਟੋਕਰਾ ਭਰ ਕੇ ਆਉਂਦਾ, ਕਹਿੰਦਾ ਜੀ ਮਾਫ਼ੀ ਦੇ ਦਿਓ। ਤੇ ਬਾਬਾ ਜੀ ਕਹਿੰਦੇ ਮਾਫ਼ੀ ਦੇਣ ਵਾਲੇ ਅਸੀਂ ਕੌਣ ਹੁੰਦੇ ਹਾਂ, ਮਾਫ਼ੀ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ। ਨਹੀਂ ਬਾਬਾ ਜੀ ਬਖਸ਼ ਲਓ, ਗਲਤੀ ਹੋ ਗਈ ਬਖਸ਼ ਲਓ। ਪਕਾਉਣ ਵਾਲੀਆਂ ਨੁਕਰਾਣੀਆਂ, ਦੇਣ ਵਾਲਾ ਦਾਣਾ ਪਾਣੀ, ਗੁਰੂ ਲਿਆਉਣ ਵਾਲੇ ਕੰਮ, ਤੂੰ ਕੀਤਾ ਕੀ ਵਿੱਚ? ਜਦੋਂ ਚਾਰ ਪੰਜ ਵਾਰੀ ਕਿਹਾ ਨਾ ਬਖਸ਼ ਲਓ ਬਖਸ਼ ਲਓ, ਤੇ ਬਾਬਾ ਜੀ ਕਹਿੰਦੇ ਫਿਰ ਇੰਜ ਨਹੀਂ ਬਖਸ਼ਿਆ ਜਾਣਾ ਜੀ। ਕਿਵੇਂ ਬਖਸ਼ਿਆ ਜਾਣਾ? ਬਾਬਾ ਜੀ ਕਹਿੰਦੇ ਕੱਲ ਪ੍ਰਸ਼ਾਦਾ ਤੇਰੀ ਘਰ ਵਾਲੀ ਤੇ ਪਰਿਵਾਰ ਦੀਆਂ ਬੀਬੀਆਂ ਤੁਹਾਡੀਆਂ ਹੋਰ ਜਿਹੜੀਆਂ ਉਹ ਪਕਾਉਣ, ਤੇ ਤੂੰ ਸਿਰ ਤੇ ਚੁੱਕ ਕੇ ਨੰਗੇ ਪੈਰੀ ਲੈ ਕੇ ਆ, ਜਿੰਨੇ ਦਿਨ ਹੋਰ ਦਵਾਂ। ਹਾਏ ਹਾਏ ਹਾਏ, ਅਗਲੇ ਦਿਨ ਪਿਆਰਿਓ, ਉਸ ਵੇਲੇ ਦੀ ਗੱਲ ਹੈ ਜਦੋਂ ਗੈਸ ਨਹੀਂ ਹੁੰਦੇ ਸੀ, ਸਿਲੰਡਰ ਨਹੀਂ ਸੀ ਹੁੰਦੇ, ਉਹ ਧੂੰਏ ਅੱਖਾਂ ਨੂੰ ਲੱਗਦੇ ਸੀ ਪ੍ਰਸ਼ਾਦੇ ਪਿੰਡਾਂ 'ਚੋਂ ਜਗ੍ਹਾ ਪਕਾਈ ਜਾਵੇ, ਅੱਖਾਂ ਪੀਆਂ ਮਲਣ ਘਰ ਵਾਲੀਆਂ, ਪ੍ਰਸ਼ਾਦੇ ਜਿਹੜੇ ਆਪਣੇ ਹੱਥੀਂ ਪਏ ਪਕਾਉਣ, ਤੇ ਇਹ ਸਰਦਾਰ ਨੰਗੇ ਪੈਰੀ ਜਿੱਥੇ ਕਿਤੇ ਅੱਗੇ ਕੁੜਤੇ ਨੂੰ ਵੀ ਮਾੜੀ ਜਿਹੀ ਵੱਟ ਆ ਜੇ ਤੇ ਕੰਮ ਖਰਾਬ ਹੋ ਜਾਂਦਾ ਸੀ, ਸਿਰ ਤੇ ਟੋਕਰਾ ਚੁੱਕ ਕੇ ਲਿਆਂਦਾ ਪਿਆ। ਤੇ ਬਾਬਾ ਜੀ ਕਹਿੰਦੇ ਹੁਣ ਮਜ਼ਾ ਆਇਆ ਸੇਵਾ ਦਾ, ਇਹ ਕਿਹੜਾ ਚੋਲਾ ਪਵਾਤਾ? ਨਿਮਰਤਾ, ਇਹਨੂੰ ਆਪਣੇ ਤੇ ਲੈਣਾ। ਇਹ ਤੀਸਰਾ ਧਨ ਮਦ ਤੇ ਚੌਥਾ ਰਾਜ ਮਦ, ਉਹ 5 ਮਿੰਟ ਲਾ ਕੇ ਸਮਾਪਤੀ ਏ। ਘੜੀਆਂ ਸਮਾਂ ਹਨੇਰਾ ਪੈਣਾ ਜਿਹੜਾ ਨਾ, ਇਹ ਬੜਾ ਵੱਡਾ ਵਿਛੋੜੇ ਦਾ ਕਾਰਨ ਨਹੀਂ ਤੇ ਦਿਲ ਕਰਦਾ ਕੀਰਤਨ ਰੋਲ ਵਾਹਿਗੁਰੂ ਜਾਪ ਰੱਜ ਕੇ ਹੋਵੇ ਸਮੇਂ ਪੂਰੇ ਸੂਰੇ ਹੈ। 5 ਮਿੰਟ ਵਿਚ ਚੌਥੇ ਹੰਕਾਰ ਦਾ ਜ਼ਿਕਰ ਬਾਬਾ ਜੀ ਦੀ ਕਿਰਪਾ ਨਾ ਕਰਕੇ ਇਹ ਤੀਸਰਾ ਸੁਣਿਆ ਜੇ ਧਨ ਮਦ ਤੇ ਜਿਨ੍ਹਾਂ ਦੇ ਕੋਲ ਧਨ ਹੈਗਾ ਗਰੀਬੀ ਦਾ ਚੋਲਾ ਜ਼ਰੂਰ ਪਾ ਕੇ ਰੱਖਿਓ ਪਤਾ ਨਹੀਂ ਕਿਹੜੇ ਲਈ ਆ ਜਾਵੇ ਤੇ ਤਾਂ ਵੀ ਗਰੀਬੀ ਦਾ ਚੋਲਾ ਨਾ ਭੁੱਲਣਾ। ਆਓ ਪੜੋ ਪਿਆਰ ਦੇ ਨਾਲ ਜੀ ਰੱਖ ਗਰੀਬੀ ਵੇਸ ਰੱਖ ਗਰੀਬੀ ਵੇ ਨਾਮ ਬੀਜ ਸੰਤੋਖ ਸੁਹਾਗਾ ਬੀਜ ਸੰਤੋਖ ਸੁਹਾਗਾ ਨਾਮ ਬੀਜ ਨਾਮ ਬੀਜ ਨਾਮ ਬੀਜ ਨਾਮ ਬੀਜ ਵਾਹਿਗੁਰੂ ਰਾਜ ਮੱਧ ਹੁੰਦਾ ਕਿ ਕੋਈ ਰਾਜ ਦਰਬਾਰ ਵਿੱਚ ਅਹੁਦਾ ਮਿਲ ਜੇ, ਕਲਮ ਨੂੰ ਤਾਕਤ ਮਿਲ ਜੇ। ਕਹਿੰਦੇ ਵਾਹਿਗੁਰੂ ਤੈਨੂੰ ਕੋਈ ਰਾਜ ਮੱਧ ਵੀ ਦੇ ਦੇਵੇ, ਇਹਨੂੰ ਵੀ ਗਰੀਬੀ ਦਾ ਚੋਲਾ ਪਿਆ ਹੋਵੇ। 1840 ਦੀ ਗੱਲ ਏ, ਬੀਕਾਨੇਰ ਦਾ ਰਾਜਾ ਸੀ, ਉਹਨੇ ਬਾਹਰਲੇ ਮੁਲਕ ਚੋਂ ਕਾਰ ਮੰਗਾਈ, ਗੱਡੀ ਇੱਥੇ ਆਉਂਦੀਆਂ ਹੀ ਨਹੀਂ ਸੀ ਉਹ ਕਿਸੇ ਕੋਲ ਟਾਵਾਂ ਟਾਂ। ਤੇ ਬੀਕਾਨੇਰ ਜੀ ਕਹਿੰਦੇ ਕੋਈ ਮਹਾਂਪੁਰਸ਼, ਉਹਨਾਂ ਦੇ ਵੀ ਬੜੀ ਅੱਗੋਂ ਪੂਜਾ, ਬੜੀ ਕਿਰਪਾ, ਸੰਗਤ ਬੜੀ, ਉਸ ਸੰਗਤ ਨੇ ਰਲ ਕੇ ਬਾਹਰੋਂ ਮਹਾਂਪੁਰਸ਼ਾਂ ਲਈ ਵੀ ਗੱਡੀ ਮੰਗਾਈ। ਇੱਕ ਵਾਰੀ ਬੀਕਾਨੇਰ ਦੇ ਰਾਜੇ ਦੀ ਗੱਡੀ ਜਾ ਰਹੀ, ਸਿਰਫ ਦੋ ਗੱਡੀਆਂ ਬੀਕਾਨੇਰ, ਤੇ ਮਹਾਂਪੁਰਸ਼ ਗੱਡੀ 'ਚ ਬੈਠੇ, ਚਲਾਉਣ ਵਾਲਾ ਡਰਾਈਵਰ ਚਲਾਉਂਦਾ ਪਿਆ। ਉਹ ਜਿਹੜੀ ਮਹਾਂਪੁਰਸ਼ਾਂ ਦੀ ਗੱਡੀ ਕਿਤੇ ਰਾਜੇ ਦੀ ਗੱਡੀ ਨੂੰ ਓਵਰਟੇਕ ਕਰ ਗਈ, ਅੱਗੇ ਲੰਘ ਗਈ, ਪਿੱਛੇ ਛੱਡ ਕੇ। ਧਿਆਨ ਦੇਣਾ, ਹੁਣ ਰਾਜ ਬੀਕਾਨੇਰ ਦੇ ਰਾਜੇ ਨੂੰ ਇੰਨਾ ਕੁ ਹੋਮੇ ਦਾ ਚੋਲਾ ਪਿਆ ਸੀ ਕਿ ਮੈਂ ਰਾਜਾ ਹੋਵਾਂ ਤੇ ਮੇਰੀ ਗੱਡੀ ਨੂੰ ਕੋਈ ਓਵਰਟੇਕ ਕਰ ਜੇ। ਅਗਲੇ ਦਿਨ ਕੌਣ ਸੀ ਜੀ? ਫਲਾਣੇ ਮਹਾਰਾਜ ਮਹਾਂਪੁਰਸ਼। ਪੁਲਿਸ ਭੇਜਦੀ, ਫੜ ਕੇ ਲਿਆਓ। ਦੇਖੋ ਕਲਮ ਏ, ਰਾਜ ਭਾ ਗਏ, ਪਰਹੋਮੇ ਦਾ ਚੋਲਾ ਐਸਾ ਪਿਆ ਕਿ ਗੱਡੀ ਓਵਰਟੇਕ ਕਰ ਗਈ ਤੇ ਬਰਦਾਸ਼ਤ। ਕਿੱਡੀ ਲੋੜ ਏ ਨਿਮਰਤਾ ਦੇ ਚੋਲੇ ਦੀ। ਕਹਿੰਦੇ ਭਗਤ ਮੰਡਲੀ ਜਿੰਨੀ ਸੀ ਨਾ, ਉਹਨਾਂ ਨੇ ਜੋ ਚਿਮਟੇ ਛੈਣਿਆਂ ਨਾਲ ਭਜਨ ਬੰਦ ਭਜਨ ਆਰੰਭ ਕਰਤੇ, ਪੁਲਿਸ ਦੀ ਚੱਲਣ ਨਾ ਦਿੱਤੀ। ਉਹ ਰਾਜੇ ਦੇ ਅੰਦਰ ਹੋਮੇ ਦਾ ਚੋਲਾ ਇੰਨਾ ਪਿਆ ਰਾਜ ਦਰਬਾਰ ਦਾ, ਅਗਲੇ ਦਿਨ ਹੋਰ ਫੋਰਸ ਭੇਜ ਕੇ ਤੇ ਮਹਾਂਪੁਰਸ਼ਾਂ ਨੂੰ ਜੇਲ੍ਹ 'ਚ ਕੈਦ ਕਰਤਾ, ਤੁਸੀਂ ਮੇਰੀ ਗੱਡੀ ਤੋਂ ਗੱਡੀ ਕਿਉਂ ਓਵਰਟੇਕ ਕੀਤੀ? 1840 ਦੀ ਗੱਲ, ਬੀਕਾਨੇਰ। ਸੰਗਤ ਧਿਆਨ ਦਿਓ, ਇਹ ਹੋਮੇ ਇੰਨੀ ਭੈੜੀ ਏ ਕਿ ਕੋਈ ਕਲਮ ਵੀ ਆ ਜੇ, ਰਾਜ ਪਾ ਗਏ ਨਾ ਸਮਝੋ ਵੀ ਰਾਜਾ ਹੀ, ਕੌਂਸਲ ਵੀ ਰਾਜ ਪਾ ਗਏ, ਮੰਤਰੀ ਵੀ ਛੋਟਾ ਵੀ, ਕੋਈ ਵੱਡਾ ਵੀ, ਮੁੱਖ ਮੰਤਰੀ ਵੀ ਵੱਡਾ, ਹੋਰ ਵੱਡਾ ਪ੍ਰਧਾਨ ਮੰਤਰੀ, ਜਾਂ ਇਸ ਤੋਂ ਥੱਲੇ ਹੋਰ ਅਹੁਦੇ ਹੁੰਦੇ ਨੇ, ਕਲਮਾਂ 'ਚ ਤਾਕਤ ਹੁੰਦੀ, ਥੋੜਾ ਥੋੜਾ ਏਰੀਆ ਮਿਲਿਆ ਹੁੰਦਾ। ਰਾਜ ਮੱਧ, ਰਾਜ ਭਾਗ ਵਿੱਚ ਕੋਈ ਅਹੁਦਾ, ਕਲਮ ਹੁਕਮ ਚੱਲਦਾ। ਜਦੋਂ ਮਹਾਂਪੁਰਸ਼ਾਂ ਨੂੰ ਜੇਲ੍ਹ 'ਚ ਕੈਦ ਕਰਤਾ ਤੇ ਹੁਣ ਗੁਰੂ ਪਿਆਰਿਓ ਕਹਿੰਦੇ 15 ਦਿਨਾਂ ਮਹੀਨੇ 'ਚ ਪਰਚਾ ਪੈ ਗਿਆ, ਅੱਤ ਗਰਮੀ ਸੀ ਤੇ ਪਿਆਰਿਓ ਬਾਰਿਸ਼ ਨਾ ਪਵੇ, ਫਸਲਾਂ ਸੁੱਕਦੀਆਂ ਜਾਣ, ਤੇ ਹਰ ਇੱਕ ਦੇ ਮੂੰਹ ਤੇ ਇਹੋ ਆ ਗਿਆ ਕਿ ਇਸ ਰਾਜੇ ਨੂੰ ਹੋਮੇ ਇੰਨੀ ਇੰਨੇ ਗੱਡੀ ਓਵਰਟੇਕ ਹੋਈ ਡਰਾਈਵਰ ਕੋ, ਮਹਾਂਪੁਰਸ਼ਾਂ ਦਾ ਕੀ ਕਸੂਰ ਇਹਦੇ 'ਚ? ਉਹਦੇ ਬੈਠੇ ਵਿਚਾਰੇ, ਤੂੰ ਉਹਨੂੰ ਨਿਰਵੈਰ ਆਤਮਾ ਨੂੰ ਅੰਦਰ ਕਰਤਾ। ਕਹਿੰਦੇ ਮਹੀਨਾ ਹੋਰ ਲੰਘ ਗਿਆ ਤੇ ਰਾਜ ਵਿੱਚ ਹਾਹਾਕਾਰ ਹੋ ਗਈ, ਬਾਰਿਸ਼ਾਂ ਨਹੀਂ ਪੈ ਰਹੀ। ਉਹ ਦਿਨ ਜਦੋਂ ਲੋੜ ਹੁੰਦੇ ਮੀਂਹ ਦੀ, ਅਨੇਕਾਂ ਸਰੀਰਾਂ ਨੇ ਸਮਝਾਇਆ ਤੂੰ ਉਹ ਮਹਾਂਪੁਰਸ਼ਾਂ ਨੂੰ ਕੈਦ ਕੀਤਾ ਹੋਇਆ, ਜਦ ਤੱਕ ਛੱਡੇਗਾ ਨਹੀਂ, ਇੰਜ ਲੱਗਦਾ ਕਿ ਰੱਬ ਨਾਰਾਜ਼ ਹੋ ਗਿਆ ਹੈ, ਸੋਕਾ ਪੈਣਾ ਸ਼ੁਰੂ ਹੋ ਗਿਆ ਤੇਰੇ ਰਾਜ ਦਾ। ਦੇਖ ਲਓ ਬਾਬਾ ਆਨੰਦ ਸਿੰਘ ਜੀ ਦਾ ਬਚਨ ਯਾਦ ਆ ਜਾਂਦਾ, ਜਿਹਦਾ ਗੁਰੂ ਨਾਲ ਸੱਚਾ ਪਿਆਰ ਏ, ਨਾ ਹੀ ਉਹਨੂੰ ਕੋਈ ਜਿਉਂਦਿਆਂ ਨੁਕਸਾਨ ਪਹੁੰਚਾ ਸਕਦਾ, ਨਾ ਹੀ ਮਰਨ ਤੋਂ ਬਾਅਦ ਪਹੁੰਚਾ ਸਕਦਾ। ਕਹਿ ਕੇ ਆਖੋ ਸਤਨਾਮ, ਉਹਦੇ ਨਾਲ ਯਾਰੀ ਲਾ ਲਓ। ਕਹਿੰਦੇ ਉਹ ਪਿਆਰਿਓ ਉਸ ਰਾਜੇ ਨੂੰ ਮਾਫੀ ਮੰਗ ਕੇ ਮਹਾਂਪੁਰਸ਼ਾਂ ਨੂੰ ਛੱਡਣਾ ਪਿਆ, ਤੇ ਜਦੋਂ ਮਹਾਂਪੁਰਸ਼ ਬਾਹਰ ਆਏ ਤੇ ਬਾਹਰ ਆ ਕੇ ਕਹਿੰਦੇ ਕਿਉਂ ਰਾਜਾ, ਰਾਜ ਤੇਰਾ ਕਿ ਮਹਾਰਾਜ ਦਾ ਹੈ? ਗੱਜ ਗਿਆ ਕੋ ਸਤਨਾਮ। ਉਹਦੀ ਰਹਿਮਤ ਨਾਲ ਛੱਡਣਾ ਪਿਆ। ਕਹਿੰਦੇ ਬਾਹਰ ਆਉਣ ਦੀ ਦੇਰ ਸੀ ਕਿ ਅਗਲੇ ਦਿਨ ਬਾਰਿਸ਼ ਹੀ ਬਾਰਿਸ਼, ਬਾਰਿਸ਼ ਹੀ ਬਾਰਿਸ਼। ਇਸ਼ਾਰਾ ਜਦੋਂ ਕੋਈ ਕਲਮ ਚ ਤਾਕਤ ਰਾਜ ਦਰਬਾਰ ਵਾਲੀ ਬਾਤ ਆ ਜੇ, ਇਹ ਰਾਜ ਮਦ ਕਹਿੰਦੇ ਇਹਨੂੰ ਵੀ ਨਿਮਰਤਾ ਦਾ ਚੋਲਾ ਪਿਆ ਹੋਵੇ, ਭਾਵੇਂ ਤੁਸੀਂ ਆਪਣੇ ਮਹੱਲੇ ਦੇ ਪ੍ਰਧਾਨ ਹੋਵੋ, ਇਹ ਵੀ ਰਾਜ ਮਦ, ਇਹ ਵੀ ਰਾਜ ਚਲਦੀ। ਦਸਾਂ ਬੰਦਿਆਂ ਤੇ ਵੀ ਰਾਜ ਰਾਜ ਹੀ ਏ, ਸੌ ਬੰਦੇ ਤੇ ਵੀ ਰਾਜ ਰਾਜ ਹੀ ਏ, ਕਰੋੜਾਂ ਬੰਦਿਆਂ ਤੇ ਵੀ ਰਾਜ ਰਾਜ ਹੀ ਏ। ਕੋਈ ਵੀ ਵਾਹਿਗੁਰੂ ਨੇ ਕਿਸੇ ਪਾਸਿਓਂ ਤੁਹਾਨੂੰ ਰਾਜ ਮਦ ਦਿੱਤਾ ਹੋਵੇ, ਰਾਜ ਭਾਗ, ਇਹਨੂੰ ਨਿਮਰਤਾ ਦਾ ਚੋਲਾ ਪਿਆ। ਰਾਜੇ ਜਨਕ ਨੂੰ ਕਿਸੇ ਨੇ ਕਿਹਾ, ਦੇਖੋ ਇਹ ਵੀ ਤਾਂ ਰਾਜਾ ਹੀ ਹੈ ਨਾ, ਕਿ ਤੁਸੀਂ ਐਡੇ ਵੱਡੇ ਰਾਜੇ ਹੋ ਕੇ 1000 ਬ੍ਰਾਹਮਣਾਂ ਦੇ ਭੋਜਨ ਛਕਾ ਕੇ ਜੂਠੇ ਪੱਤਰ ਕਿਉਂ ਚੁੱਕਦੇ? ਆਖੋ ਸਤਨਾਮ। ਰਾਜੇ ਜਨਕ ਦਾ ਜਵਾਬ ਸੀ, ਕਹਿੰਦੇ ਮੈਂ ਵੇਖ ਲਿਆ, ਵੇਖ ਲਿਆ, ਲੱਖਾਂ ਜਨਕ ਆਏ ਤੇ ਚਲੇ ਗਏ। ਅੱਖ ਖੁੱਲ ਗਈ, ਕਈ ਜਨਕ ਆਏ ਤੇ ਕਈ ਗਏ ਤੇ ਮੈਂ ਵੀ ਚਲੇ ਜਾਣਾ, ਤੇ ਆ ਅਸਲੀ ਧਨ ਇਕੱਠਾ ਕਰ ਲਾਂ ਜਿਹੜਾ ਮੇਰੇ ਨਾਲ ਜਾਣਾ। ਇਹ ਵੀ ਰਾਜਾ ਹੀ ਵੇਖ ਲਓ, ਰਾਜਾ ਹੁੰਦਿਆਂ ਨਿਮਰਤਾ ਦਾ ਚੋਲਾ ਪਾਇਆ। ਬਾਕੀ ਰਾਜ ਭਾਗ ਵਿੱਚ ਨਿਮਰਤਾ ਦਾ ਚੋਲਾ ਇਹ ਤੇ ਕੋਈ ਪੂਰਨ ਪੁਰਸ਼ ਹੀ ਕਿਰਪਾ ਕਰਦੇ। ਮੈਨੂੰ ਪੁੱਛੋ ਮੰਡੀ ਦਾ ਬਚਨ ਯਾਦ ਆ ਜਾਂਦਾ, ਪਟਿਆਲੇ ਦਾ ਰਾਜਾ ਆ ਗਿਆ ਤੇ ਜਿਹੜਾ ਉੱਤੇ ਟਿੱਲਾ ਸੀ ਨਾ, ਟਿੱਲਾ ਹੁਣ ਵੀ ਤੁਸੀਂ ਵੇਖਦੇ ਹੋ, ਪੁੱਛੋ ਮੰਡੀ ਜਾਓ ਤੇ ਬਾਬਾ ਨੰਦ ਸਿੰਘ ਜੀ ਨੂੰ ਟਿੱਲੇ ਤੇ ਭੇਜਿਆ ਸੀ, ਬਾਬਾ ਹਰਨਾਮ ਸਿੰਘ ਜੀ ਨੇ ਆਪ ਥੱਲੇ ਸੀ ਤੇ ਪਟਿਆਲੇ ਦੇ ਰਾਜੇ ਨੇ ਨਾ ਕੋਈ ਬੇਨਤੀ ਕੀਤੀ ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਸਾਡਾ ਰਿਹੀ ਉੱਤੇ ਹੈਗਾ ਜੀ, ਪਿਆਰ ਨਾਲ ਕਹਿੰਦੇ ਸੀ ਨੰਦੂ ਨੰਦੂ, ਉਹਨਾਂ ਨੂੰ ਕਰ ਲੈ ਬੇਨਤੀ। ਪਟਿਆਲੇ ਦਾ ਰਾਜਾ ਨਾ ਜੀ, ਹੁਣ ਵੀ ਉਹ ਟਿੱਲਾ ਉੱਤੇ ਜਾਣ ਲੱਗਾ ਤੇ ਬਾਬਾ ਨੰਦ ਸਿੰਘ ਥੱਲੇ ਆ ਰਹੇ ਸੀ, ਤੇ ਜਦੋਂ ਉੱਤੇ ਜਾਣ ਲੱਗਾ ਤੇ ਬਾਬਾ ਜੀ ਨਾਲ ਇੱਕ ਦੋ ਸੇਵਕ ਸੀ ਤੇ ਬਾਬਾ ਨੰਦ ਸਿੰਘ ਕਹਿੰਦੇ ਉਹ ਵੇਖੋ 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 ਦਵਾਨੀ ਦਾ ਬੰਦਾ ਉੱਤੇ ਤੁਰਿਆ ਆਉਂਦਾ। ਦੇਖੋ ਮਹਾਂਪੁਰਸ਼ ਲਾ ਸਕਦੇ, ਹੋਰ ਕੋਈ ਨੀ। ਬਾਬਾ ਨੰਦ ਸਿੰਘ ਜੀ ਕਹਿੰਦੇ ਉਹ ਵੇਖੋ ਵੇਖੋ ਦਵਾਨੀ ਦਾ ਬੰਦਾ ਨੀ ਉੱਤੇ ਤੁਰਿਆ ਆਉਂਦਾ, ਅਜੇ ਉੱਤੇ ਕੋਈ ਕਮਾਈ ਵਾਲਾ। ਉਹ ਕਹਿੰਦੇ ਅੰਦਰ ਇੰਨੀ ਕੁ ਹੈਗੀ ਸੀ ਥੋੜੀ ਬਹੁਤੀ ਜਿਹੜੀ, ਫਟਾਫਟ ਵਾਪਸ ਆ ਗਿਆ ਬਾਬਾ ਹਰਨਾਮ ਸਿੰਘ ਜੀ ਕੋਲ। ਬਾਬਾ ਜੀ ਕਹਿੰਦੇ ਕਿਉਂ ਹੋ ਗਏ ਬਚਨ? ਕਹਿੰਦੇ ਜੀ ਉਹਨਾਂ ਨੇ ਮੇਰੀ ਬੇਇੱਜ਼ਤੀ ਕਰਤੀ ਏ, ਮੈਂ ਉੱਤੇ ਚੱਲਿਆ ਟਿੱਲੇ ਦੇ ਤੇ ਬਾਬਾ ਨੰਦ ਸਿੰਘ ਨੇ ਕਹਿਤਾ ਵੇਖੋ ਵੇਖੋ ਦਵਾਨੀ ਦਾ ਬੰਦਾ ਉੱਤੇ ਤੁਰਿਆ ਆਉਂਦਾ, ਮੇਰੀ ਬੜੀ ਭਾਰੀ ਬੇਇੱਜ਼ਤੀ ਕਰਤੀ। ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਉਹ ਪਟਿਆਲੇ ਦੇ ਰਾਜੇ ਉਹ ਸ਼ੁਕਰ ਕਰ ਸ਼ੁਕਰ ਕਰ, ਬਾਬਾ ਨੰਦ ਸਿੰਘ ਨੇ ਤੈਨੂੰ ਦਵਾਨੀ ਦਾ ਬੰਦਾ ਕਹਿਤਾ, ਦਵਾਨੀ ਦਾ ਬੰਦਾ ਤੈਨੂੰ ਕਹਿਣਾ ਵੀ ਬੜੀ ਵੱਡੀ ਕਿਰਪਾ ਕਰਦੀ, ਤੂੰ ਤੇ ਕੋਡੀ ਦਾ ਵੀ ਨਹੀਂ, ਉਹਨਾਂ ਤੈਨੂੰ ਦਵਾਨੀ ਦਾ ਬਣਾਤਾ, ਜਿਹੜਾ ਉਹਨਾਂ ਦੀ ਨਜ਼ਰ ਦਵਾਨੀ ਦਾ ਬਣ ਗਿਆ ਉਹ ਬੜਾ ਕੁਝ ਹੈਗਾ, ਧਿਆਨ ਦੇਣ। ਹੁਣ ਉਹ ਰਾਜਾ ਪਟਿਆਲੇ ਦਾ ਆਇਆ ਕਿਹੜੇ ਰੂਪ ਚ ਹੋਏਗਾ ਤੇ ਆਪੇ ਅੰਦਾਜ਼ਾ ਲਾ ਲਓ ਗਿਆ ਕਿਹੜੇ ਰੂਪ ਚ ਹੋਏਗਾ। ਬਾਬਾ ਹਰਨਾਮ ਸਿੰਘ ਦਾ ਬੱਚੇ ਨੇ ਤੂੰ ਸ਼ੁਕਰ ਕਰ, ਤੈਨੂੰ ਨੰਦ ਸਿੰਘ, ਬਾਬਾ ਨੰਦ ਸਿੰਘ ਨੇ ਦਵਾਨੀ ਦਾ ਬੰਦਾ ਕਹਿਤਾ ਸ਼ੁਕਰ ਕਰ, ਜਿਹਨੂੰ ਉਹ ਦਵਾਨੀ ਦਾ ਵੀ ਕਹਿ ਦੇਣ ਇਹ ਵੀ ਬੜੀ ਵੱਡੀ ਤੈਨੂੰ ਦਵਾਨੀ ਜੋਗਾ ਬਣਾਤਾ ਉਹਨਾਂ। ਆਇਆ ਕਿਹੜੇ ਰੂਪ ਚ ਹੋਏਗਾ ਤੇ ਗਿਆ ਕਿਹੜੇ ਰੂਪ ਚ ਹੋਏਗਾ। ਇਸ ਕਰਕੇ ਪਿਆਰਿਓ ਕਿਸੇ ਮਹੱਲੇ ਦੇ ਪ੍ਰਧਾਨ ਬਣ ਜਾਓ, ਕਿਸੇ ਚਾਰ ਹੋਰ ਮਹੱਲਿਆਂ ਦੇ ਪ੍ਰਧਾਨ ਬਣ ਜਾਓ, ਕੌਂਸਲਰ ਬਣ ਜਾਓ, ਕੋਈ ਮੰਤਰੀ ਬਣ ਜਾਓ, ਹੋਰ ਵੱਡੇ ਬਣ ਜਾਓ, ਕੋਈ ਰਾਜ ਭਾਗ ਤੁਹਾਡਾ ਹੁਕਮ ਚੱਲੇ, ਕਲਮ ਚੱਲੇ, ਇਹਨੂੰ ਨਿਮਰਤਾ ਦਾ ਚੋਲਾ ਪਾ ਕੇ ਰੱਖਿਓ। ਉਹ ਵੀ ਰਾਜੇ ਹੋਏ ਨੇ ਜਿਨ੍ਹਾਂ ਦੇ ਹਉਮੈ ਦਾ ਚੋਲਾ ਪਾ ਲਿਆ। ਤੇ ਗੁਰੂ ਪਿਆਰਿਓ ਕਿਸੇ ਜੋਗੇ ਨਾ ਰਹੇ। ਤੇ ਉਹ ਵੀ ਰਾਜੇ ਨੇ ਰਾਜੇ ਜਨਕ ਵਰਗੇ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ। ਨਿਮਰਤਾ ਦਾ ਨਾ ਚੋਲਾ ਹੋਵੇ ਤੇ ਐ ਤੁਸੀਂ ਗੱਲ ਸੁਣ ਸਕਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਤੁਰਿਆ ਜਾਂਦਾ ਤੇ ਬੱਚੇ ਬੇਰੀ ਨੂੰ ਵੱਟੇ ਮਾਰਦੇ ਪਏ ਸੀ ਕਿ ਉਹ ਰੋੜਾ ਵੱਜ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਹੁਣ ਹੋਮੇ ਦਾ ਚੋਲਾ ਪਾਇਆ ਹੋਵੇ ਤੇ ਮੇਰਾ ਖਿਆਲ ਕੁੱਟ ਕੱਤੇ ਹੈ ਜੀ ਲਹੂ ਵੀ ਵਗਿਆ ਤੇ ਆਜ ਲਿਖਿਆ ਮੰਤਰੀਆਂ ਨੇ ਫੜ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਛੱਡ ਦਿਓ ਇਹਨਾਂ ਨੂੰ ਇੰਨਾ ਹੀ ਕਹਿ ਦਿਓ ਵੀ ਕੱਲ ਮਾਪਿਆਂ ਨੂੰ ਨਾਲ ਲੈ ਕੇ ਆਇਓ। ਅਗਲੇ ਦਿਨ ਜਦੋਂ ਕਚਹਿਰੀ ਚ ਆਏ ਮਹਾਰਾਜਾ ਰਣਜੀਤ ਸਿੰਘ ਬੈਠਾ ਹੁਣ ਚੋਲਾ ਵੇਖੋ ਕਿਹੜਾ ਪਾਇਆ ਜੇ ਨਿਮਰਤਾ ਦਾ ਚੋਲਾ ਕੋਈ ਹੈਗੀ ਕਿਰਪਾ ਤਾਂ ਹੀ ਇਹ ਮੂੰਹ ਚੋਂ ਨਿਕਲਦਾ। ਇੱਕ ਮੰਤਰੀ ਨੂੰ ਪੁੱਛਿਆ ਤੁਸੀਂ ਦੱਸੋ ਦੂਜੇ ਨੂੰ ਪੁੱਛਿਆ ਤੁਸੀਂ ਦੱਸੋ ਕਹਿੰਦੇ ਜੀ ਤੁਹਾਨੂੰ ਵੱਟਾ ਵੱਜਿਆ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਪਤਾ ਨੀ ਰਾਜਾ ਸਾਹਿਬ ਬਾਰੇ। ਤੇ ਮਹਾਰਾਜਾ ਰਣਜੀਤ ਸਿੰਘ ਆਖਦਾ ਬੱਚਿਓ ਦੱਸੋ ਬੇਰੀ ਨੂੰ ਵੱਟੇ ਕਿਉਂ ਮਾਰ ਰਹੇ ਸੀ ਜੀ ਸਾਨੂੰ ਬੇਰ ਮਿਲਣ। ਸਾਰੇ ਮੰਤਰੀਆਂ ਨੂੰ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਇੱਕ ਬੇਰੀ ਨੂੰ ਇਹ ਵੱਟੇ ਮਾਰਨ ਉਹ ਬੇਰ ਦੇਵੇ ਤੇ ਮੈਨੂੰ ਵੱਟੇ ਮਾਰਾਂ ਤੇ ਮੈਂ ਸਜ਼ਾ ਦੇਵਾਂ। ਇਹਨਾਂ ਨੂੰ ਇੰਨੀ ਇੰਨੀ ਜ਼ਮੀਨ ਇਹਨਾਂ ਦੇ ਮਾਪਿਆਂ ਨੂੰ ਤੇ ਇਹਨਾਂ ਨੂੰ ਅਲਾਟ ਕੀਤੀ ਜਾਂਦੀ ਹੱਕ ਸਤਨਾਮ। ਇਹ ਨਿਮਰਤਾ ਦਾ ਚੋਲਾ ਪਾਇਆ ਸੀ ਤੇ ਇਹ ਕਾਨੂੰਨ ਨਿਕਲਦੇ ਨੇ ਮੂੰਹ ਚੋਂ ਕਿ ਬੇਰੀ ਨੂੰ ਵੱਟੇ ਮਾਰਾਂ ਤੇ ਉਹ ਬੇਰ ਦੇਵੇ ਤੇ ਮੈਨੂੰ ਵੱਟੇ ਮਾਰ ਵੱਜ ਗਿਆ ਤੇ ਮੈਂ ਸਜ਼ਾ ਦੇਵਾਂ ਮੈਂ ਬੇਰੀ ਤੋਂ ਵੀ ਮਾੜਾ ਆ ਧਿਆਨ ਦੇਣਾ। ਐਸੇ ਰਾਜਿਆਂ ਦੀ ਲੋੜ ਹੈ ਆਖੋ ਸਤਨਾਮ। ਜਿਹੜੇ ਰਾਜ ਭਾਗ ਹੁੰਦੇ ਆ ਵੀ ਇਹ ਪੜ੍ਹੋ ਕਿਤੇ ਪਿਆਰੇ ਹੋ ਔਰ ਇਸ ਵੇਲੇ ਪੜ੍ਹੇ ਲਿਖੇ ਬੈਠੇ ਹੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਦੱਸੋ ਇੱਕ ਮਸੀਤ ਵੀ ਡਿੱਗੀ ਹੋਵੇ ਕਿਸੇ ਮੰਦਰ ਦੀ ਵੀ ਬੇਦਬੀ ਹੋਈ ਹੋਵੇ ਕਿਸੇ ਗਿਰਜੇ ਘਰ ਦੀ ਵੀ ਬੇਦਬੀ ਹੋਈ ਇੱਥੋਂ ਤੱਕ ਨਿਮਰਤਾ ਦਾ ਚੋਲਾ ਸੀ ਕਿ ਕੁਝ ਸਿੱਖਾਂ ਨੇ ਸ਼ਿਕਾਇਤ ਕਰਤੀ ਕਿ ਇੱਕ ਮਸੀਤ ਵਾਲੇ ਬੜੀ ਉੱਚੀ ਹਾਕ ਦਿੰਦੇ ਨੇ ਅੱਲਾਹੂ ਅਕਬਰ ਦੀ ਤੇ ਸਾਡੇ ਨਿਤਨੇਮ ਚ ਫਰਕ ਪੈਂਦਾ ਹੈ। ਉਹਨਾਂ ਨੂੰ ਬੁਲਾਇਆ ਵੀ ਤੁਸੀਂ ਕਿਉਂ ਹਾਕ ਦਿੰਦੇ ਹੋ ਅੱਲਾਹੂ ਅਕਬਰ ਦੀ ਕਹਿੰਦੇ ਜੀ ਅਸੀਂ ਜਿੰਨੇ ਮੁਸਲਮਾਨ ਵੀਰ ਨੇ ਉਹਨਾਂ ਨੂੰ ਹਾਕ ਦੇ ਕੇ ਉਠਾਨੇ ਆ ਤਾਂ ਹਾਕ ਦਿੰਦੇ ਆ ਤੇ ਜਿਹੜੇ ਸਿੱਖ ਸ਼ਿਕਾਇਤ ਕਰਨ ਆਏ ਸੀ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਬਈ ਇਹ ਹਾਕ ਤਾਂ ਦਿੰਦੇ ਨੇ ਵੀ ਆਪਣੇ ਮੁਸਲਮਾਨ ਵੀਰਾਂ ਨੂੰ ਉਠਾਉਂਦੇ ਨੇ ਵੀ ਉੱਠੋ ਟਾਈਮ ਹੋ ਗਿਆ ਅੰਮ੍ਰਿਤ ਵੇਲੇ ਦਾ ਤੇ ਜੇ ਤੁਹਾਨੂੰ ਉਹ ਹਾਕ ਤੁਹਾਡਾ ਨਿਤਨੇਮ ਖਰਾਬ ਕਰਦੀ ਹੈ ਤੇ ਜਿਨ੍ਹਾਂ ਨੂੰ ਇਹਨਾਂ ਨੇ ਠਾਣਾ ਉਠਾਉਣ ਦੀ ਡਿਊਟੀ ਤੁਸੀਂ ਲੈ ਲਓ ਇਹ ਹਾਕ ਬੰਦ ਕਰ ਦਿੰਦੇ ਉਠਾਉਣ ਦੀ ਡਿਊਟੀ ਤੁਸੀਂ ਲੈ ਲਓ। ਕਹਿੰਦੇ ਉਹ ਜਿੰਨੇ ਸਿੱਖ ਸੀ ਨਾ ਵੇਖੋ ਉਸ ਵੇਲੇ ਕਹਿਣ ਲੱਗੇ ਜੀ ਹਾਂ ਉਠਾਉਣ ਦੀ ਡਿਊਟੀ ਉਹ ਪਿੰਡ ਵਿੱਚ ਅਸੀਂ ਲੈ ਲਾਂਗੇ ਇਹ ਹਾਕ ਨਾ ਦੇਣ। ਠੀਕ ਹੈ ਕਹਿੰਦੇ ਚਾਰ ਪੰਜ ਦਿਨ ਉਹ ਸਿੱਖਾਂ ਨੇ ਠਾਇਆ ਤੇ ਮੁੜ ਕੇ ਪੈ ਗਏ ਤੰਗ ਹੱਕ ਸਤਨਾਮ। ਫੇਰ ਆਏ ਕਚਹਿਰੀ ਚ ਤੇ ਆ ਕੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਇਹ ਆਪਣੀ ਹਾਕ ਦੇਈ ਜਾਣ ਅਸੀਂ ਆਪਣਾ ਨਿਤਨੇਮ ਕਰੀ ਜਾਵਾਂਗੇ ਐਂ ਠੀਕ ਹੈ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਮੈਂ ਵੀ ਇਹੋ ਚਾਹੁੰਦਾ ਸਾਂ ਪਰ ਤੁਸੀਂ ਉਸ ਵੇਲੇ ਇਹ ਗੱਲ ਮੇਰੀ ਮੰਨਣੀ ਨਹੀਂ ਸੀ ਤਾਂ ਤੁਹਾਨੂੰ ਇਹ ਆਖਿਆ ਵੀ ਤੁਸੀਂ ਠਾਣ ਦੀ ਡਿਊਟੀ ਲੈ ਲਓ। ਲੱਭੇਗਾ ਇਹੋ ਰਾਜਾ ਦੱਸੋ ਹਾਥੀ ਘੋੜੇ ਬੱਗੀਆਂ ਅਨੇਕਾਂ ਜਵਾਨ ਹਥਿਆਰ ਨਾਲ ਹੋਣ ਤੇ ਖਾਲਸਾ ਜੀ ਸਿੱਖ ਹੁੰਦਿਆਂ ਵੀ ਕਿਸੇ ਮੁਸਲਮਾਨ ਨੂੰ ਅੱਲਾਹੂ ਅਕਬਰ ਤੋਂ ਵੀ ਨਾ ਰੋਕਣ। ਗੱਜ ਕੇ ਹੱਕ ਸਤਨਾਮ ਤੇਰੇ ਭਾਣੇ ਸਰਬੱਤ ਭਲਾ। ਇਹ ਤਾਂ ਹੁੰਦਾ ਜੇ ਪਿਆਰੇ ਉਹ ਨਿਮਰਤਾ ਦਾ ਚੋਲਾ ਪਿਆ ਹੋਇਆ ਰਾਜ ਭਾਗ ਨੂੰ। ਗੁਰੂ ਰੱਖ ਗਰੀਬੀ ਵੇਸ ਰੱਖ ਗਰੀਬੀ ਵੇ ਰੱਖ ਗਰੀਬੀ ਨਾਮ ਬੀਜ ਬੀ ਨਾਮ ਬੀਜ ਬੀਜ ਬੀ ਨਾਮ ਬੀਜ 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 ਨਾਮ ਬੀਜ 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 ਨਾਮ ਬੀਜ 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 ਨਾਮ ਬੀਜ ਬੀਜ बीज संतोख सुहागा रख गरीबी वेस रख गरीबी वे भगत वड्डा राजा जनक है ਨਿਮਰਤਾ ਦਾ ਚੋਲਾ ਪਾਇਆ ਉਹਨਾਂ ਦਾ ਨਾਂ ਬਾਣੀ ਚ ਆ ਗਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰੱਖ ਗਰੀਬੀ ਵੇ ਰੱਖ ਗਰੀਬੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇ